ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਬਾਣੀ ਭਗਤਾਂ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਬੋਲੈ ਨਿਰਵਾ ਕੋਈ ਬੋਲੈ ਦੂਰ ਜਲ ਕੀ ਮਾਛੋਲੀ ਚਰਾ ਖਜੂਰ ਕੋਈ ਬੋਲੈ ਨਿਰਵਾ ਕੋਈ ਬੋਲੈ ਦੂਰ ਜਲ ਕੀ ਮਾਛੋਲੀ ਚਰਾ ਖਜੂਰ ਕਾਏਰੇ ਬਕਬਾਦ ਲਾਇਓ ਜਿਨ ਹਰ ਪਾਇਓ ਤਿਨ ਹਿਛ ਪਾਇਓ ਰਹਾਉ ਪੰਡਿਤ ਹੋਇ ਕੈ ਬੇਦ ਬਖਾਨੈ ਮੂਰਖ ਨਾਮ ਦਿਓ ਰਾਮ ਹੈ ਜਾਨੈ ਪੰਡਿਤ ਹੋਇ ਕੈ ਬੇਦ ਬਖਾਨੈ ਮੂਰਖ ਨਾਮ ਦਿਓ ਰਾਮ ਹੈ ਜਾਨੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਐਸੇ ਦੀਨ ਦਿਆਲ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਅੱਜ ਦਾ ਪਾਵਨ ਮੁੱਖ ਵਾਕ ਪ੍ਰਾਪਤ ਹੋਇਆ ਹੈ ਉਸ ਦੀ ਕਥਾ ਵਿਚਾਰ ਸ਼੍ਰਵਣ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅਤੇ ਦੇਸ਼ ਵਿਦੇਸ਼ ਅੰਦਰ ਘਰਾਂ ਵਿੱਚ ਬੈਠ ਕੇ ਸਰਵਣ ਕਰ ਰਹੀ ਸਮੂਹ ਸਾਧ ਸੰਗਤ ਜੀ ਸਨੇਮਰ ਗੁਰ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਮੁਬਾਰਕ ਬਚਨ ਟੋਡੀ ਰਾਗ ਦੇ ਅੰਦਰ ਦਰਜ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 718 ਤੇ ਸੁਭਾਇਮਾਨ ਹੈ। ਇਹਦਾ ਸਿਰਲੇਖ ਪੰਚਮ ਪਾਤਸ਼ਾਹ ਜੀ ਨੇ ਜੋ ਦਿੱਤਾ ਹੈ ਉਹ ਧਿਆਨ ਦੇਣ ਵਾਲਾ ਹੈ। ਟੋਡੀ ਬਾਣੀ ਭਗਤਾਂ ਕੀ। ਸੰਗਤ ਜੀ, ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਤੇ ਇਤਿਹਾਸ ਵਿੱਚ ਐਸਾ ਲਿਖਿਆ ਮਿਲਦਾ ਹੈ ਕਿ ਜਿਹੜੀਆਂ ਛੋਟੀਆਂ ਜਾਤਾਂ ਵਾਲੇ ਲੋਕ ਨੇ ਇਹ ਪਰਮਾਤਮਾ ਦੀ ਭਗਤੀ ਨਹੀਂ ਕਰ ਸਕਦੇ, ਵਾਹਿਗੁਰੂ ਦਾ ਸਿਮਰਨ ਨਹੀਂ ਕਰ ਸਕਦੇ, ਜੇ ਛੋਟੀਆਂ ਜਾਤਾਂ ਵਾਲੇ ਲੋਕ ਪਰਮਾਤਮਾ ਦਾ ਸਿਮਰਨ ਕਰਨਾ ਚਾਹੁਣ, ਇਸ ਤਰ੍ਹਾਂ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਰਾਜੇ ਨੂੰ ਚਾਹੀਦਾ ਹੈ ਕਿ ਸਿੱਕਾ ਢਾਲ ਕੇ ਉਹਨਾਂ ਦੇ ਕੰਨਾਂ ਵਿੱਚ ਪਾ ਦਿੱਤਾ ਜਾਵੇ, ਉਹਨਾਂ ਨੂੰ ਬਹਿਰਾ ਕਰ ਦਿਓ। ਰਾਜੇ ਨੂੰ ਚਾਹੀਦਾ ਹੈ ਉਹਨਾਂ ਦੀ ਜੀਭ ਕੱਟ ਦਿਓ, ਉਹ ਬੋਲ ਹੀ ਨਾ ਸਕਣ। ਜੇਕਰ ਛੋਟੀਆਂ ਜਾਤਾਂ ਵਾਲੇ ਪਰਮਾਤਮਾ ਦਾ ਭਗਤੀ ਕਰਨਾ ਚਾਹੁਣ, ਸਿਮਰਨ ਕਰਨਾ ਚਾਹੁਣ, ਐਸੇ ਤਪਦੇ ਸੜਦੇ ਬਲਦੇ ਸੰਸਾਰ ਵਿੱਚ ਗੁਰੂ ਨਾਨਕ ਸਾਹਿਬ ਜੀ ਇਸ ਜਗਤ ਵਿੱਚ ਆਏ। ਭਾਈ ਗੁਰਦਾਸ ਜੀ ਲਿਖਦੇ ਨੇ, ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਪਰਮਾਤਮਾ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਜਗਤ ਵਿੱਚ ਭੇਜਿਆ। ਜਗਤ ਵਿੱਚ ਆ ਕੇ ਮੇਰੇ ਪਾਤਸ਼ਾਹ ਜੀ ਨੇ ਕੀਤਾ ਕੀ, ਸਮਝਾਇਆ ਕਿ ਜਾਤ ਜਨਮ ਨਾ ਪੁੱਛੀਏ, ਸੱਚ ਕਰ ਲਿਓ ਬਤਾਏ, ਸਾ ਜਾਤ ਸਾ ਪਤ ਹੈ, ਜੇ ਹੈ ਕਰਮ ਕਮਾਏ। ਭਾਈ ਪਰਮਾਤਮਾ ਦੀ ਹਜ਼ੂਰੀ ਵਿੱਚ ਜਾਤ ਨਹੀਂ ਪੁੱਛੀ ਜਾਣੀ, ਪਾਤ ਨਹੀਂ ਪੁੱਛੀ ਜਾਣੀ, ਕੁੱਲ ਨਹੀਂ ਪੁੱਛੀ ਜਾਣੀ, ਉੱਥੇ ਤੇ ਕਰਮ ਪੁੱਛੇ ਜਾਣੇ ਨੇ ਕਿ ਤੂੰ ਕਰਮ ਕਿਹੋ ਜਿਹੇ ਕਰਕੇ ਆਇਆ ਹੈ। ਜੇਕਰ ਮਾਲਕ ਦਾ ਸਿਮਰਨ ਨਹੀਂ ਕੀਤਾ, ਕਰਮ ਚੰਗੇ ਨਹੀਂ ਕੀਤੇ, ਗੁਰੂ ਰਾਮਦਾਸ ਜੀ ਕਹਿੰਦੇ ਉਹ ਮਾੜੀਆਂ ਜਾਤਾਂ ਵਾਲੇ ਨੇ, ਕਮੀਨੀਆਂ ਜਾਤਾਂ ਵਾਲੇ ਨੇ। ਖਸਮ ਵਸਾਰੇ ਤੇ ਕਮ ਜਾਤ, ਨਾਨਕ ਨਾਮੈ ਬਾਜ ਸਨਾਤ। ਇਹ ਬਚਨ ਆਪਾਂ ਰਹਿ ਰਾਜ ਸਾਹਿਬ ਦੇ ਵਿੱਚ ਰੋਜ਼ ਪੜ੍ਹਦੇ ਹਾਂ ਕਿ ਖਸਮ ਵਸਾਰੇ ਤੇ ਕਮ ਜਾਤ, ਨਾਨਕ ਨਾਮੈ ਬਾਜ ਸਨਾਤ। ਜਿਹੜੇ ਪਰਮਾਤਮਾ ਦਾ ਸਿਮਰਨ ਨਹੀਂ ਕਰਦੇ ਉਹ ਨੀਵੀਆਂ ਜਾਤਾਂ ਵਾਲੇ ਨੇ। ਗੁਰਬਾਣੀ ਨੇ ਮਨੁੱਖ ਨੂੰ ਜਾਤ ਪਾਤ ਦੇ ਆਧਾਰ ਤੇ ਉੱਚਾ ਜਾਂ ਨੀਵਾਂ ਨਹੀਂ ਮੰਨਿਆ। ਧਿਆਨ ਕਰਿਓ, ਜਿਹੜਾ ਅੱਜ ਮੁੱਖ ਵਾਕ ਆਇਆ ਹੈ, ਸੰਸਾਰ ਦੇ ਲੋਕ ਤੇ ਕਹਿੰਦੇ ਸਨ ਇਹ ਸ਼ਿੰਬਾ ਹੈ, ਨਾਮਦੇਵ ਸ਼ਿੰਬਾ ਹੈ। ਸੰਸਾਰ ਦੇ ਲੋਕ ਤੇ ਕਹਿੰਦੇ ਸਨ ਕਬੀਰ ਜੁਲਾਹਾ ਹੈ। ਸੰਸਾਰ ਦੇ ਲੋਕ ਤੇ ਕਹਿੰਦੇ ਸਨ ਰਵਿਦਾਸ ਚਮਾਰ ਹੈ। ਸੰਸਾਰ ਦੇ ਲੋਕ ਤੇ ਕਹਿੰਦੇ ਸਨ ਸੈਨ ਨਾਈ ਹੈ। ਔਰ ਸੰਗਤ ਜੀ, ਜਦੋਂ ਤੁਸੀਂ ਇਤਿਹਾਸ ਪੜ੍ਹੋਗੇ ਤੇ ਪੜ੍ਹ ਕੇ ਇਹੋ ਜਿਹੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਕਿ ਜਦੋਂ ਭਗਤ ਨਾਮਦੇਵ ਜੀ ਸਿਮਰਨ ਕਰਨ ਵਾਸਤੇ ਮੰਦਰ ਦੇ ਵਿੱਚ ਗਏ, ਅੱਗੋਂ ਮੰਦਰ ਦੇ ਪੁਜਾਰੀਆਂ ਨੇ ਫੜ ਕੇ ਬਾਹਰ ਕੱਢ ਦਿੱਤਾ ਕਿ ਤੇਰੀ ਜਾਤ ਨੀਵੀਂ ਹੈ, ਤੂੰ ਪਰਮਾਤਮਾ ਦਾ ਸਿਮਰਨ ਨਹੀਂ ਕਰ ਸਕਦਾ। ਭਗਤ ਨਾਮਦੇਵ ਜੀ ਲਿਖਦੇ ਕਿ ਹਫਤ ਖੇਲਤ ਤੇਰੇ ਦੇਹੁਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਹੀਨੜੀ ਜਾਤ ਮੇਰੀ ਜਾਦਮ ਰਾਇਆ, ਸ਼ੀਪੇ ਕੇ ਜਨਮ ਕਾਹੇ ਕੋ ਆਇਆ। ਤੇ ਅੱਗੇ ਘਟਨਾ ਕੀ ਵਾਪਰੀ, ਲੈ ਕਮਲੀ ਚੱਲਿਓ ਪਲਟਾਏ, ਦੇਹੁਰੇ ਪਾਸ਼ਾ ਬੈਠਾ ਜਾਏ, ਜਿਉਂ ਜੋ ਨਾਮਾ ਹਰ ਗੁਣ ਉਚਰੈ, ਭਗਤ ਜਣਾ ਕੋ ਦੇਹੁਰਾ ਫਿਰੈ। ਸੰਗਤ ਜੀ, ਇੱਕ ਸਮਾਂ ਤੇ ਐਸਾ ਸੀ ਮੰਦਰ ਦੇ ਵਿੱਚੋਂ ਉਠਾ ਦਿੱਤਾ ਗਿਆ, ਬਾਹਰ ਕੱਢ ਦਿੱਤਾ ਗਿਆ। ਜਿਨ੍ਹਾਂ ਨੂੰ ਮੰਦਰਾਂ ਦੇ ਵਿੱਚੋਂ ਉਠਾ ਦਿੱਤਾ ਗਿਆ, ਧਿਆਨ ਕਰਿਓ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਹਰੀ ਦੇ ਮੰਦਰ ਵਿੱਚ ਬਿਠਾ ਦਿੱਤਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਭਾਏਮਾਨ ਕਰ ਦਿੱਤਾ। ਜਦੋਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ, 15 ਭਗਤਾਂ ਦੀ ਬਾਣੀ ਨੂੰ ਦਰਜ ਕੀਤਾ, ਲੋਕੀ ਕਹਿੰਦੇ ਨੇ ਜੁਲਾਹਾ ਕਹੀ ਜਾਣ, ਪਰ ਭਗਤ ਕਬੀਰ ਜੀ ਤੁਹਾਡੀ ਰਚਨਾ ਜਿਹੜੀ ਹੈ ਇਹ ਬ੍ਰਹਮ ਵਿਚਾਰ ਨੂੰ ਪਹੁੰਚ ਚੁੱਕੀ ਹੈ, ਇਹ ਦਰਜ ਹੋਣ ਦੇ ਲਾਇਕ ਹੈ। ਭਗਤ ਰਵਿਦਾਸ ਜੀ ਤੁਹਾਨੂੰ ਲੋਕੀ ਚਮਾਰ ਕਹਿੰਦੇ ਕਹੀ ਜਾਣ, ਪਰ ਨਹੀਂ, ਤੁਹਾਡੀ ਪਾਵਨ ਰਚਨਾ ਵੀ ਬ੍ਰਹਮ ਦੀਆਂ ਗੱਲਾਂ ਕਰਦੀ ਹੈ। ਸਤਿਗੁਰੂ ਜੀ ਨੇ ਬਰਾਬਰ ਦਾ ਸਤਿਕਾਰ ਦਿੱਤਾ। ਧਿਆਨ ਕਰਿਓ, ਇਹੋ ਜਿਹਾ ਧਾਰਮਿਕ ਗ੍ਰੰਥ ਜਿਹੜਾ ਸਮਝਾ ਰਿਹਾ ਹੈ ਕਿ ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਘੁੰਮਦੇ। ਕਿੰਨੇ ਸਤਿਕਾਰ ਨਾਲ ਮੇਰੇ ਪਾਤਸ਼ਾਹ ਜੀ ਨੇ ਸਿਰਲੇਖ ਲਿਖਿਆ, ਟੋਡੀ ਬਾਣੀ ਭਗਤਾਂ ਕੀ। ਇਹ ਜਿਹੜੀ ਬਾਣੀ ਆਰੰਭ ਹੋਣ ਲੱਗੀ ਹੈ, ਇਹ ਭਗਤ ਸਾਹਿਬਾਨ ਦੀ ਹੈ, ਭਗਤ ਸਾਹਿਬਾਨ ਦੀ ਹੈ। ਤੋ ਆਓ ਹੁਣ ਆਪਾਂ ਪਾਵਨ ਸ਼ਬਦ ਦੇ ਨਾਲ ਸਾਂਝ ਪਾਈਏ। ਇੱਕ ਵਾਰੀ ਸਾਰੀ ਸੰਗਤ ਪਿਆਰ ਤੇ ਸਤਿਕਾਰ ਨਾਲ ਕਹੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਬਾਣੀ ਭਗਤਾਂ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਟੋਡੀ ਰਾਗ ਦੇ ਅੰਦਰ ਇਹ ਜੋ ਪਾਵਨ ਬਾਣੀ ਆਰੰਭ ਹੋਈ ਹੈ, ਇਹ ਭਗਤ ਸਾਹਿਬਾਨ ਦੀ ਹੈ। ਸੰਖੇਪ ਦੇ ਵਿੱਚ ਮੇਰੇ ਪਾਤਸ਼ਾਹ ਜੀ ਨੇ ਮੰਗਲ ਉਚਾਰਨ ਕੀਤਾ, ਇੱਕ ਓਅੰਕਾਰ, ਪਰਮਾਤਮਾ ਇੱਕ ਹੈ। ਸੰਗਤ ਜੀ, ਇਹ ਵਾਰ ਵਾਰ ਉਪਦੇਸ਼ ਗੁਰੂ ਗ੍ਰੰਥ ਸਾਹਿਬ ਜੀ ਦ੍ਰਿੜ ਕਰਵਾਉਂਦੇ ਨੇ ਕਿ ਦੂਸਰਾ ਤੀਸਰਾ ਨਹੀਂ ਹੈ, ਕੇਵਲ ਇੱਕ ਹੈ। ਰਹਿਰਾਜ ਸਾਹਿਬ ਦੇ ਵਿੱਚ ਵੀ ਸਮਝਾਉਂਦੇ ਨੇ, ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋ ਹੋਆ ਨਾ ਕੋ ਹੋਏ। ਪਰਮਾਤਮਾ ਕੇਵਲ ਇੱਕ ਹੈ, ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ। ਓਅੰਕਾਰ, ਉਹਦਾ ਪਸਾਰਾ ਸਾਰੇ ਜਗਤ ਵਿੱਚ ਹੈ। ਜਿਹੜਾ ਪਰਮਾਤਮਾ ਇੱਕ ਹੈ, ਓਅੰਕਾਰ ਹੈ, ਉਹ ਸਤਿਗੁਰ ਪ੍ਰਸਾਦ, ਸਤਿਗੁਰ ਦੀ ਕਿਰਪਾ ਦੇ ਨਾਲ ਮਿਲਦਾ ਹੈ। ਸੰਗਤ ਜੀ, ਰੋਜ਼ਾਨਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅਸੀਂ ਸਰਵਣ ਕਰਦੇ ਹਾਂ ਕਿ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ ਨ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨੀ ਵਿੱਚੋਂ ਮੋਹ ਚੁਕਾਇਆ। ਉੱਤਮ ਇਹ ਵਿਚਾਰ ਹੈ, ਜਿਨ ਸੱਚੇ ਸਿਓਂ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ। ਸਤਿਗੁਰ ਦੀ ਕਿਰਪਾ ਨਾਲ, ਕਿਉਂਕਿ ਜਿੰਨਾ ਚਿਰ ਤੱਕ ਗੁਰੂ ਦੀ ਕਿਰਪਾ ਨਹੀਂ ਹੈ, ਉਨਾ ਸਮਾਂ ਇਹ ਹਾਲਾਤ ਹੈ ਕਿ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰੂ ਦੀ ਕਿਰਪਾ। ਅੱਗੇ ਪਾਵਨ ਬਾਣੀ ਆਰੰਭ ਹੁੰਦੀ ਹੈ, ਆਓ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਹੋਣਾ ਪਾਸੋਂ ਸਰਵਣ ਕਰੀਏ ਜੀ।
ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ।
ਬੇਨਤੀ ਹੈ, ਕਿਉਂਕਿ ਸ਼ਬਦ ਦੇ ਰਹਾਓ ਵਾਲੇ ਬੰਦ ਦੇ ਵਿੱਚ ਕੇਂਦਰੀ ਭਾਵ ਹੋਇਆ ਕਰਦਾ ਹੈ, ਇਸ ਕਰਕੇ ਪਹਿਲਾਂ ਕਿਰਪਾ ਕਰਕੇ ਕੇਂਦਰੀ ਬੰਦ ਪੜਨ ਦੀ ਕਿਰਪਾਲਤਾ ਕਰੋ ਜੀ।
ਕਾਏ ਰੇ ਬਕਬਾਦ ਲਾਇਓ, ਜਿਨ ਹਰ ਪਾਇਓ ਤਿਨਹੇ ਛਪਾਇਓ।
ਇਹ ਸ਼ਬਦ ਦਾ ਸੰਗਤ ਜੀ ਕੇਂਦਰੀ ਭਾਵ ਹੈ, ਸੈਂਟਰਲ ਆਈਡੀਆ ਹੈ। ਇਹਦੇ ਵਿੱਚ ਭਗਤ ਨਾਮਦੇਵ ਜੀ ਸਮਝਾਉਂਦੇ, ਐ ਵਿਦਵਾਨ ਪੁਰਸ਼, ਐ ਪੰਡਿਤ ਜੀ, ਐ ਪੜ੍ਹੇ ਲਿਖੇ ਲੋਗੋ, ਬਹਿਸਮ ਵਾਸਤੇ ਕਿਉਂ ਕਰਦੇ ਜੇ, ਬਕਵਾਦ ਕਿਉਂ ਕਰਦੇ ਜੇ, ਜਿਹੜੇ ਵੈਸਮ ਵਾਸੇ ਨੇ ਪੜ੍ਹਾਈ ਕਰ ਕਰਕੇ ਗਿਆਨ ਇਕੱਤਰ ਕਰ ਲੈਣਾ ਅਤੇ ਗਿਆਨ ਇਕੱਤਰ ਕਰਕੇ ਸੋਚਣਾ ਕਿ ਮੇਰੇ ਵਰਗਾ ਵਿਦਵਾਨ ਕੋਈ ਨਹੀਂ, ਮੇਰੇ ਵਰਗਾ ਪੰਡਿਤ ਕੋਈ ਨਹੀਂ, ਮੇਰੇ ਵਰਗਾ ਆਲਮ ਫਾਜ਼ਲ ਕੋਈ ਨਹੀਂ, ਮੇਰੇ ਵਰਗਾ ਸਿਆਣਾ ਕੋਈ ਨਹੀਂ, ਇਹ ਜਿਹੜੀ ਸੋਚ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਮਝਾਉਂਦੇ, ਇਹ ਸੋਚ ਠੀਕ ਨਹੀਂ ਹੈ। ਜਿਨ੍ਹਾਂ ਨੇ ਇਹ ਸੋਚ ਬਣਾ ਲਈ ਸੀ, ਗੁਰੂ ਨਾਨਕ ਸਾਹਿਬ ਜੀ ਨੇ ਜਗਤ ਵਿੱਚ ਭ੍ਰਮਣ ਕਰਕੇ ਉਹਨਾਂ ਨੂੰ ਸਮਝਾਇਆ, ਜਿਨ੍ਹਾਂ ਪੰਡਿਤਾਂ ਨੇ ਪੜ੍ਹ ਪੜ੍ਹ ਕੇ ਗੱਡੀਆਂ ਲੱਦ ਰਹੀਆਂ, ਖਾਤ ਟੋਏ ਭਰ ਲੈ, ਇੰਨੇ ਧਾਰਮਿਕ ਗ੍ਰੰਥ ਪੜ੍ਹੇ, ਇੰਨੀਆਂ ਪੁਸਤਕਾਂ ਪੜ੍ਹੀਆਂ, ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਪਹੁੰਚ ਕੇ ਉਹਨਾਂ ਨੂੰ ਇਹ ਗੱਲ ਸਮਝਾਈ ਕਿ ਪੜ੍ਹ ਪੜ੍ਹ ਗੱਡੀ ਲੱਦੀਏ, ਪੜ੍ਹ ਪੜ੍ਹ ਭਰੀਏ ਸਾਥ, ਪੜ੍ਹ ਪੜ੍ਹ ਬੇੜੀ ਪਾਈਏ, ਪੜ੍ਹ ਪੜ੍ਹ ਗੱਡੀਏ ਖਾਤ, ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਮਾਸ। ਨਾਨਕ ਲਿਖੈ ਇੱਕ ਗੱਲ, ਹੋਰ ਹਉਮੈ ਝਖਣਾ ਝਾਖ। ਪਰਮਾਤਮਾ ਲੇਖੇ ਦੇ ਵਿੱਚ ਕੇਵਲ ਇਹ ਪਾਉਂਦਾ ਹੈ ਕਿ ਅਸੀਂ ਸਿਮਰਨ ਕਿੰਨਾ ਕੀਤਾ, ਸਿਮਰਨ ਕਰਕੇ ਆਪਣਾ ਜੀਵਨ ਸਚਿਆਰ ਕਿੰਨਾ ਬਣਾਇਆ, ਕੂੜ ਦੀ ਕੰਧ ਕਿੰਨੀ ਟੁੱਟੀ, ਇਹ ਲੇਖੇ ਦੇ ਵਿੱਚ ਗੱਲ ਪੈਣੀ ਹੈ। ਅਤੇ ਜਿਹੜਾ ਅਸੀਂ ਪੜ੍ਹ ਪੜ੍ਹ ਕੇ ਆਪਣਾ ਗਿਆਨ ਵਧਾਈ ਜਾਂਦੇ ਹਾਂ, ਹੰਕਾਰ ਵਧਾਈ ਜਾਂਦੇ ਹਾਂ, ਗੁਰੂ ਸਾਹਿਬ ਜੀ ਨੇ ਉਹਦੇ ਤੋਂ ਵਰਜਿਆ। ਇਹਦੇ ਨਾਲ ਬਹਿਸ ਕਰਨ ਨਾਲ, ਮੁਬਾਸੇ ਕਰਨ ਦੇ ਨਾਲ ਮਨ ਦੀ ਸ਼ਾਂਤੀ ਨਹੀਂ ਮਿਲਦੀ, ਮਨ ਦਾ ਚੈਨ ਨਹੀਂ ਮਿਲਦਾ। ਭਗਤ ਰਵਿਦਾਸ ਜੀ ਸਮਝਾਉਂਦੇ, ਕਹਿੰਦੇ ਹਮ ਬਡ ਕਬ ਕੁਲੀਨ, ਹਮ ਪੰਡਿਤ ਹਮ ਜੋਗੀ ਸੰਨਿਆਸੀ, ਮੇਰੇ ਵਰਗਾ ਕੋਈ ਕਵੀ ਨਹੀਂ, ਮੇਰੇ ਵਰਗਾ ਕੋਈ ਵਿਦਵਾਨ ਨਹੀਂ, ਮੇਰੇ ਵਰਗਾ ਕੋਈ ਆਲਮ ਫਾਜ਼ਲ ਨਹੀਂ, ਮੇਰੇ ਵਰਗਾ ਕੋਈ ਗਿਆਨੀ ਨਹੀਂ। ਹਮ ਬਡ ਕਬ ਕੁਲੀਨ, ਹਮ ਪੰਡਿਤ ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ ਇਹ ਬੁੱਧ ਕਬੈ ਨਾ ਨਾਸੀ। ਇਹ ਜਿਹੜੀ ਬੁੱਧ ਹੈ ਨਾ, ਇਹ ਨਾਸ ਨਹੀਂ ਹੁੰਦੀ ਕਿ ਮੇਰੇ ਵਰਗਾ ਕੋਈ ਗਿਆਨਵਾਨ ਨਹੀਂ ਹੈ, ਮੈਂ ਬੜਾ ਸਿਆਣਾ। ਜਦੋਂ ਗੁਰੂ ਸਾਹਿਬ ਜੀ ਦੇ ਕੋਲ ਆਵਾਂਗੇ ਤੇ ਗੁਰੂ ਸਾਹਿਬ ਜੀ ਸਾਨੂੰ ਸਮਝਾਉਣਗੇ ਕਿ ਭਾਈ ਵਿਦਿਆ ਪੜ੍ਹਨੀ ਮਾੜੀ ਨਹੀਂ ਹੈ, ਪੜ੍ਹਨੀ ਚਾਹੀਦੀ ਹੈ, ਪਰ ਵਿਦਿਆ ਪੜ੍ਹ ਕੇ ਉਹਦਾ ਹੰਕਾਰ ਨਹੀਂ ਕਰਨਾ ਚਾਹੀਦਾ, ਹਉਮੈ ਨਹੀਂ ਕਰਨੀ ਚਾਹੀਦੀ, ਬਹਿਸ ਮੁਬਾਸੇ ਕਰਕੇ ਕਿਸੇ ਨੂੰ ਹਰਾ ਦੇਣਾ ਕਿ ਮੇਰੇ ਵਰਗਾ ਕੋਈ ਸਿਆਣਾ ਨਹੀਂ ਹੈ, ਇਹ ਗੱਲ ਤੋਂ ਸਤਿਗੁਰੂ ਜੀ ਵਰਜਦੇ ਨੇ। ਡਾਕਟਰ ਭਾਈ ਵੀਰ ਸਿੰਘ ਜੀ, ਉਹਨਾਂ ਨੇ ਆਪਣੀਆਂ ਰਚਨਾਵਾਂ ਦੇ ਵਿੱਚ ਲਿਖਿਆ, ਉਹ ਜ਼ਿਕਰ ਕਰਦੇ ਨੇ, ਕਹਿੰਦੇ ਮੈਂ ਜਦੋਂ ਵੱਖ ਵੱਖ ਵਿਦਵਾਨਾਂ ਦੇ ਕੋਲ ਗਿਆ, ਪੜ੍ਹੇ ਲਿਖੇ ਲੋਕਾਂ ਦੇ ਕੋਲ ਗਿਆ ਗਿਆਨ ਪ੍ਰਾਪਤ ਕਰਨ ਵਾਸਤੇ, ਆਪਣੀਆਂ ਰਚਨਾਵਾਂ ਵਿੱਚ ਜ਼ਿਕਰ ਕਰਦਿਆਂ ਲਿਖਦੇ ਕਿ ਸਿਰ ਕਚਕੌਲ ਪਕੜ ਹੱਥ ਲੀਨਾ, ਪੜ੍ਹਿਆ ਦੁਆਰੇ ਫਿਰਿਆ, ਦਰ ਦਰ ਦੇ ਟੁੱਕ ਮੰਗ ਮੰਗ ਪਾਏ, ਤੁਨ ਤੁਨ ਕੇ ਸੀ ਭਰਿਆ, ਥਾਂ ਥਾਂ ਤੋਂ ਗਿਆਨ ਇਕੱਤਰ ਕੀਤਾ ਅਤੇ ਇਸ ਦਿਮਾਗ ਨੂੰ ਪੂਰਨ ਤੌਰ 'ਤੇ ਭਰ ਲਿਆ। ਹੁਣ ਕੀ ਹੋਇਆ, ਭਰਿਆ ਦੇਖ ਅਫਰਿਆ ਮੈਂ ਸੀ, ਜਾਣਾ ਪੰਡਿਤ ਹੋਇਆ, ਮੇਰੇ ਵਿੱਚ ਆਕੜ ਆ ਗਈ, ਮੈਂ ਬੜਾ ਆਲਮ ਫਾਜ਼ਲ, ਮੈਂ ਪੰਡਿਤ ਹਾਂ, ਮੈਂ ਵਿਦਵਾਨ ਹਾਂ। ਭਰਿਆ ਦੇਖ ਅਫਰਿਆ ਮੈਂ ਸੀ, ਜਾਣਾ ਪੰਡਿਤ ਹੋਇਆ, ਟਿਕਦਾ ਪੈਰ ਜਿਮੀ ਤੇ ਨਾ ਹੀ ਉੱਚਾ ਹੋਏ ਹੋਏ ਤੁਰਿਆ, ਮੇਰਾ ਜਿਹੜਾ ਪੈਰ ਹੈ ਧਰਤੀ ਤੇ ਟਿਕਦਾ ਨਹੀਂ, ਲੋਕਾਂ ਨੂੰ ਮੈਂ ਕੁਛ ਵੀ ਨਹੀਂ ਸਮਝਦਾ, ਇੰਨਾ ਹੰਕਾਰ ਆ ਗਿਆ। ਤੇ ਡਾਕਟਰ ਸਾਹਿਬ ਲਿਖਦੇ, ਕਹਿੰਦੇ ਇੱਕ ਦੇਹ ਜਦੋਂ ਕਚਕੌਲ, ਜਦੋਂ ਮੈਂ ਮੁਰਸ਼ਦ ਮੂਹਰੇ ਧਰਿਆ, ਜਦੋਂ ਇਹ ਦਿਮਾਗ ਦਾ ਕਤਰ ਕੀਤਾ ਹੋਇਆ ਗਿਆਨ ਗੁਰੂ ਦੇ ਅੱਗੇ ਆ ਕੇ ਰੱਖਿਆ, ਤੇ ਗੁਰੂ ਨੇ ਕੀ ਸਮਝਾਇਆ ਜੀ, ਝੂਠ ਝੂਠ ਕਰ ਉਸ ਉਲਟਾਇਆ ਸਾਰਾ ਖਾਲੀ ਕਰਿਆ। ਕਹਿੰਦੇ ਜੋ ਭਰਿਆ ਹੈ ਝੂਠ ਹੀ ਭਰੀ ਹੈ, ਹੰਕਾਰ ਹੀ ਭਰਿਆ ਹੈ। ਗੁਰੂ ਨੇ ਸਮਝਾਇਆ ਕਿ ਨਾ ਭਾਈ, ਆਪਸ ਕੋ ਜੋ ਜਾਣੈ ਨੀਚਾ ਸੂ ਗਣੀਏ ਸਭ ਤੇ ਉੱਚਾ। ਜਾਂ ਕਾ ਮਨ ਹੋਏ ਸਗਲ ਕੀ ਰੀਨਾ, ਹਰ ਹਰ ਨਾਮ ਤਿੰਨ ਘੱਟ ਘੱਟ ਜੀਨਾ। ਗੁਰੂ ਨੇ ਸਮਝਾਇਆ, ਗੁਰੂ ਨੇ ਸਮਝਾਇਆ ਕਿ ਸੁਖੀ ਬਸੇ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਇਹ ਗੁਰੂ ਨੇ ਸਮਝਾਇਆ। ਤੋ ਸੰਗਤ ਜੀ, ਅੱਜ ਦਾ ਮੁਬਾਰਕ ਬਚਨ ਸਾਨੂੰ ਸਮਝਾ ਰਿਹਾ ਹੈ, ਕਾਏ ਰੇ ਬਕ ਬਾਦ ਲਾਇਓ, ਐ ਸੰਸਾਰ ਦੇ ਵਿਦਵਾਨ ਪੁਰਸ਼ੋ, ਐ ਪੰਡਿਤ ਜੀ, ਕਿਉਂ ਵਿਅਰਥ ਦੇ ਵਾਦ ਵਿਵਾਦ ਕਰਦੇ ਹੋ। ਅਗਲੀ ਪੰਕਤੀ ਹੈ, ਜਿਨ ਹਰ ਪਾਇਓ ਤਿਨੈ ਛੁਪਾਇਓ। ਜਿਨ੍ਹਾਂ ਨੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਉਹ ਦੱਸਦੇ ਨਹੀਂ ਨੇ, ਉਹ ਪ੍ਰਗਟ ਨਹੀਂ ਕਰਦੇ। ਉਹਨਾਂ ਦੀ ਹਾਲਾਤ ਤੇ ਸਤਿਗੁਰੂ ਜੀ ਦੱਸਦੇ ਨੇ, ਹੋ ਨਜ਼ੀਕ ਖਦਾਏ ਦੇ ਭੇਤ ਨਾ ਕਿਸੈ ਦੇਣ। ਉਹ ਖੁਦਾ ਦੇ ਨੇੜੇ ਰਹਿੰਦਿਆਂ ਹੋਇਆਂ ਵੀ ਕਿਸੇ ਨੂੰ ਦੱਸਦੇ ਨਹੀਂ, ਤੇ ਜਿਨ੍ਹਾਂ ਨੂੰ ਕੋਈ ਗਿਆਨ ਨਹੀਂ, ਕੋਈ ਸਿਮਰਨ ਦੀ ਕਣੀ ਨਹੀਂ, ਉਹਨਾਂ ਦਾ ਜ਼ਿਕਰ ਵੀ ਮੇਰੇ ਪਾਤਸ਼ਾਹ ਕਰਦੇ। ਲਿਖਿਆ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਕਿ ਕਹੋ ਕਬੀਰ ਸ਼ੂਸ਼ਾ ਘੱਟ ਬੋਲੈ, ਭਰਿਆ ਹੋਏ ਸੋ ਕਬਹੂ ਨਾ ਡੋਲੈ। ਜਿਹੜਾ ਖਾਲੀ ਘੜਾ ਹੈ ਬੜੀ ਆਵਾਜ਼ ਕਰਦਾ, ਜਿਹਦੇ ਅੰਦਰ ਸਿਮਰਨ ਦੀ ਕਣੀ ਬੈਠ ਗਈ, ਨਾਮ ਸਿਮਰਨ ਬੈਠ ਗਿਆ, ਉਹ ਭਰੇ ਹੋਏ ਘੜੇ ਦੀ ਤਰ੍ਹਾਂ ਹੈ, ਉਹ ਡੋਲਦਾ ਨਹੀਂ, ਦਿਖਾਵਾ ਨਹੀਂ ਕਰਦਾ। ਦੇਖਿਆ ਜਾਵੇ ਜਦੋਂ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕਹਿ ਗੁਰੂ ਬਾਬਾ ਬਕਾਲੇ, ਗੁਰੂ ਬਾਬਾ ਬਕਾਲੇ, ਜਿਹੜਾ ਹੁਣ ਗੁਰੂ ਹੋਵੇਗਾ ਉਹ ਸਾਡਾ ਬਾਬਾ ਲੱਗਦਾ ਹੈ ਤੇ ਬਕਾਲੇ ਦੀ ਧਰਤੀ ਤੇ ਨਿਵਾਸ ਕਰਦਾ ਹੈ। ਇਸ ਬਚਨ ਦੀ ਆੜ ਦੇ ਵਿੱਚ 22 ਗੱਦੀਆਂ ਲੱਗ ਗਈਆਂ, 22। ਜਿਹੜੇ ਗੁਰੂ ਨਹੀਂ ਸਨ, ਜਿਹੜੇ ਪਖੰਡੀ ਸਨ, ਜਿਹੜੇ ਕੇਵਲ ਮੱਥਾ ਟਿਕਾਉਣਾ ਜਾਣਦੇ ਸਨ, ਉਹਨਾਂ ਨੇ 22 ਗੱਦੀਆਂ ਲਾ ਲਈਆਂ, ਤੇ ਜਿਹੜੇ ਵਾਕਿਆ ਹੀ ਗੁਰੂ ਸੀ ਉਹ ਭੋਰੇ ਦੇ ਵਿੱਚ ਬੈਠ ਕੇ ਸਿਮਰਨ ਕਰ ਰਹੇ ਨੇ, ਸਿਮਰਨ ਬੰਦਗੀ ਨਹੀਂ ਦਿਖਾ ਰਹੇ ਆਪਣਾ ਆਪ। ਅੱਜ ਕਿਹੋ ਜਿਹਾ ਸਿੱਖ ਆ ਗਿਆ ਜਿਹਨੂੰ ਗੁਰੂ ਪਰਖਣ ਦਾ ਢੰਗ ਹੈ? ਮੱਖਣ ਸ਼ਾਹ ਜਦੋਂ ਵੇਖਿਆ ਕਿ 22 ਗੱਦੀਆਂ ਲੱਗੀਆਂ ਨੇ, ਹੁਣ ਪਰਖਣਾ ਹੈ ਸੱਚੇ ਸਤਿਗੁਰੂ ਨੂੰ, ਦੋ ਦੋ ਮੋਹਰਾਂ ਰੱਖ ਕੇ ਮੱਥਾ ਟੇਕਣਾ ਸ਼ੁਰੂ ਕੀਤਾ ਕਿ ਜਿਹੜਾ ਸੱਚਾ ਸਤਿਗੁਰੂ ਹੋਵੇਗਾ ਆਪੇ ਦਸਵੰਧ ਦੀ ਮਾਇਆ ਮੰਗ ਲਵੇਗਾ। ਸਾਰਿਆਂ ਦੇ ਅੱਗੋਂ ਜਦੋਂ ਮੱਥਾ ਟੇਕ ਲਿਆ, ਅੰਦਰ ਦੀ ਬਿਰਥਾ ਕਿਸੇ ਨੇ ਨਹੀਂ ਜਾਣੀ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੱਗੇ ਦੋ ਮੋਹਰਾਂ ਰੱਖ ਕੇ ਮੱਥਾ ਟੇਕਿਆ, ਮੇਰੇ ਪਾਤਸ਼ਾਹ ਕਹਿੰਦੇ ਮੱਖਣ ਸ਼ਾਹ, ਦਸਵੰਧ ਦੀ ਮਾਇਆ ਇੰਨੀ ਤੇ ਨਹੀਂ ਬਣਦੀ। ਇਹ ਬਚਨ ਕਹਿਣ ਦੀ ਦੇਰ ਸੀ, ਕੋਠੇ ਤੇ ਚੜ੍ਹ ਗਿਆ, ਉੱਚੀ ਆਵਾਜ਼ ਵਿੱਚ ਹੁਕਾ ਦੇਣ ਲੱਗਾ, ਗੁਰ ਲਾਦੋ ਰੇ, ਗੁਰ ਲਾਦੋ ਰੇ, ਮੈਨੂੰ ਸੱਚਾ ਗੁਰੂ ਲੱਭ ਪਿਆ, ਮੈਨੂੰ ਸੱਚਾ ਗੁਰੂ ਲੱਭ ਪਿਆ। ਸੰਗਤ ਜੀ, ਜਿਹੜਾ ਅਸਲੀ ਸਤਿਗੁਰੂ ਹੈ ਉਹ ਆਪਣੇ ਆਪ ਨੂੰ ਪ੍ਰਗਟ ਨਹੀਂ ਕਰਦਾ। ਜਿਹੜੇ ਬਣਾਵਟੀ ਨੇ ਉਹ ਤੇ 22 ਗੱਦੀਆਂ ਲਾ ਕੇ ਬੈਠੇ ਸਨ। ਸਤਿਗੁਰੂ ਜੀ ਅੱਜ ਵੀ ਸਮਝਾ ਰਹੇ ਨੇ ਕਿ ਜਿਹੜਾ ਸਤਿਗੁਰੂ ਜੀ ਦਾ ਉਪਦੇਸ਼ ਹੈ, ਉਹ ਇਹ ਹੈ ਕਿ ਜਿਨ ਹਰ ਪਾਇਓ ਤਿੰਨੇ ਛਪਾਇਓ। ਸਾਰੇ ਹੀ ਸਤਿਗੁਰਾਂ ਦਾ ਜੀਵਨ ਧਿਆਨ ਨਾਲ ਪੜ੍ਹਿਓ। ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਮਿਲ ਗਈ, ਸਤਿਗੁਰ ਨੇ ਆਪਣੇ ਆਪ ਨੂੰ ਪ੍ਰਗਟ ਨਹੀਂ ਕੀਤਾ, ਸਿੱਖਾਂ ਨੇ ਜਾ ਕੇ ਪ੍ਰਗਟ ਕੀਤਾ। ਜਦੋਂ ਤੀਸਰੇ ਪਾਤਸ਼ਾਹ ਜੀ ਨੂੰ ਗੁਰਗੱਦੀ ਮਿਲੀ ਹੈ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ, ਗੋਇੰਦਵਾਲ ਦੀ ਘਟਨਾ ਹੈ, ਗੋਇੰਦਵਾਲ ਸਾਹਿਬ ਦੀ। ਬਾਬਾ ਦਾਤੂ ਜੀ ਹੰਕਾਰ ਦੇ ਵਿੱਚ ਮਦਮਸਤ ਭਰੇ ਦੀਵਾਨ ਦੇ ਵਿੱਚ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਲੱਤ ਮਾਰ ਦਿੱਤੀ, ਸਤਿਗੁਰੂ ਸਿੰਘਾਸਨ ਤੋਂ ਹੇਠਾਂ ਡਿੱਗ ਪਏ। ਨਿਮਰਤਾ ਵੇਖੋ ਮੇਰੇ ਪਾਤਸ਼ਾਹ ਜੀ ਦੇ ਅੰਦਰ। ਬਾਬਾ ਦਾਤੂ ਜੀ ਦੇ ਪੈਰ ਫੜ ਕੇ ਘੁੱਟਣੇ ਸ਼ੁਰੂ ਕਰ ਦਿੱਤੇ, ਕਹਿਣ ਲੱਗੇ ਮੇਰੇ ਬੁੱਢੇ ਹੱਡ ਅਤੇ ਤੁਹਾਡੇ ਚਰਨ ਕੋਮਲ, ਇਹਨਾਂ ਨੂੰ ਸੱਟ ਲੱਗ ਗਈ ਹੋਵੇਗੀ। ਹੰਕਾਰ ਦੇ ਵਿੱਚ ਭਰੇ ਹੋਏ ਦਾਤੂ ਜੀ ਕਹਿਣ ਲੱਗੇ ਜਿੰਨੀ ਤੁਹਾਡੀ ਸੇਵਾ ਦੀ ਲੋੜ ਸੀ ਅਸੀਂ ਲੈ ਲਈ, ਹੁਣ ਤੁਹਾਡੀ ਸੇਵਾ ਦੀ ਲੋੜ ਨਹੀਂ, ਚਲੇ ਜਾਓ ਗੋਇੰਦਵਾਲ ਛੱਡ ਕੇ ਚਲੇ ਜਾਓ। ਗੁਰੂ ਸਾਹਿਬ ਜੀ ਦਾ ਵੇਖੋ ਜੀਵਨ, ਮੇਰੇ ਪਾਤਸ਼ਾਹ ਜੀ ਸੰਨ ਸਾਹਿਬ ਵਾਲੀ ਜਗ੍ਹਾ 'ਤੇ ਆ ਗਏ। ਇਹ ਵੱਖਰੀ ਗੱਲ ਹੈ ਕਿ ਬਾਬਾ ਬੁੱਢਾ ਜੀ ਨੇ ਉਹਨਾਂ ਨੂੰ ਪ੍ਰਗਟ ਕੀਤਾ, ਪਰ ਸਤਿਗੁਰ ਨੇ ਤਾਂ ਆਪਣਾ ਆਪ ਲੁਕਾਇਆ, ਪ੍ਰਗਟ ਨਹੀਂ ਕੀਤਾ, ਗੁਰਸਿੱਖਾਂ ਨੇ ਪ੍ਰਗਟ ਕੀਤਾ। ਬਾਣੀ ਵਿੱਚ ਅੱਜ ਵੀ ਭਾਈ ਇੰਦਰਜੀਤ ਸਿੰਘ ਜੀ ਹਜ਼ੂਰੀ ਰਾਗੀ ਸਵੇਰੇ ਜਦੋਂ ਮੁੱਖ ਵਾਕ ਆਇਆ ਤੇ ਇਹ ਬਚਨ ਪੜ੍ਹ ਰਹੇ ਸਨ। ਕਿਹੜੇ ਬਚਨ ਜੀ? ਭਗਤ ਭੀਖਣ ਜੀ ਦੇ, ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ, ਇਹੋ ਜਿਹਾ ਨਾਮ ਨਿਰਮੋਲਕ ਮਿਲਿਆ ਚੰਗੇ ਭਾਗਾਂ ਦੇ ਨਾਲ, ਅਨਕ ਯਤਨ ਕਰ ਹਿਰਦੇ ਰਾਖਿਆ ਰਤਨ ਨਾ ਛਪੇ ਛਪਾਇਆ। ਭਾਵੇਂ ਜਿੰਨਾ ਮਰਜ਼ੀ ਲੁਕਾਉਣ ਦਾ ਯਤਨ ਕਰੀਏ, ਪ੍ਰਗਟ ਨਾ ਕਰੀਏ, ਉਹ ਪ੍ਰਗਟ ਹੋ ਜਾਂਦੇ ਨੇ। ਕਿਵੇਂ ਪ੍ਰਗਟ ਹੁੰਦੇ ਨੇ? ਆਪਣੇ ਗੁਣਾਂ ਕਰਕੇ, ਗੁਣਾਂ ਦੀ ਸੁਗੰਧੀ ਕਰਕੇ ਲੋਕ ਉਹਨਾਂ ਦੇ ਮਗਨ ਲੱਗ ਜਾਂਦੇ ਨੇ। ਗੁਣਾਂ ਦੇ ਕਰਕੇ, ਪ੍ਰੇਮ ਦੇ ਕਰਕੇ, ਭਾਵੇਂ ਜਿੰਨਾ ਮਰਜ਼ੀ ਯਤਨ ਕਰੀਏ। ਭਗਤ ਭੀਖਣ ਜੀ ਕਹਿੰਦੇ ਅਨਕ ਯਤਨ ਕਰ ਹਿਰਦੇ ਰਾਖਿਆ ਰਤਨ ਨਾ ਛੁਪੇ ਛੁਪਾਇਆ, ਹਰ ਗੁਣ ਕਹਿਤੇ ਕਹਿਣ ਨਾ ਜਾਈ, ਜੈਸੇ ਗੂੰਗੇ ਕੀ ਮਠਿਆਈ। ਅੱਜ ਦਾ ਮੁਬਾਰਕ ਬਚਨ ਵੀ ਕਹਿ ਰਿਹਾ ਹੈ ਜਿਨ ਹਰ ਪਾਇਓ ਤਿੰਨੇ ਛੁਪਾਇਓ। ਭਗਤ ਭੀਖਣ ਜੀ ਵੀ ਕਹਿ ਰਹੇ ਨੇ ਹਰ ਗੁਣ ਕਹਿਤੇ ਕਹਿਣ ਨਾ ਜਾਈ, ਜੈਸੇ ਗੂੰਗੇ ਕੀ ਮਠਿਆਈ। ਇਹ ਤੇ ਗੁੰਗੇ ਮਨੁੱਖ ਦੇ ਮਠਿਆਈ ਛਕਣ ਮੁਤਾਬਕ ਹੈ। ਜੇ ਉਹਨੂੰ ਪੁੱਛੇ ਕੋਈ ਕਿ ਨੱਕ ਸਵਾਦ ਆਇਆ, ਕਿੰਨਾ ਰਸ ਆਇਆ, ਕੀ ਦੱਸੇ, ਗੁੰਗਾ ਹੈ, ਬੋਲ ਕੇ ਦੱਸ ਨਹੀਂ ਸਕਦਾ। ਜਿਹਨੂੰ ਨਾਮ ਦਾ ਰਸ ਆਉਂਦਾ ਹੈ ਨਾ, ਸਿਮਰਨ ਦਾ ਰਸ ਆਉਂਦਾ ਹੈ, ਭਗਤ ਭੀਖਣ ਜੀ ਕਹਿੰਦੇ ਰਸਨਾ ਰਮਤ, ਉਹਦੀ ਰਸਨਾ ਰਸ ਦੇ ਨਾਲ ਭਰ ਜਾਂਦੀ। ਸੁਣਤ ਸੁਖ ਸਰਵਣਾ, ਉਹਦੇ ਕੰਨ ਪਰਮਾਤਮਾ ਦਾ ਨਾਮ ਸੁਣ ਸੁਣ ਕੇ ਤ੍ਰਿਪਤ ਹੋ ਜਾਂਦੇ, ਰੱਜ ਜਾਂਦੇ। ਰਸਨਾ ਰਮਤ ਸੁਣਤ ਸੁਖ ਸਰਵਣਾ, ਚਿੱਤ ਚੇਤੇ ਸੁਖ ਹੋਈ, ਕਹਿ ਭੀਖਣ ਦੋਏ ਨੈਣ ਸੰਤੋਖੇ, ਜਤ ਦੇਖਾਂ ਤਤ ਸੋਈ। ਇਹ ਨੈਣ ਵੀ ਸੰਤੋਖੇ ਜਾਂਦੇ, ਤ੍ਰਿਪਤ ਹੋ ਜਾਂਦੇ। ਜਿਹੜੀਆਂ ਅੱਖਾਂ ਰੱਜਦੀਆਂ ਨਹੀਂ ਸਨ, ਅੱਖੀਂ ਦੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ, ਉਹ ਅੱਖਾਂ ਵੀ ਰੱਜ ਜਾਂਦੀਆਂ, ਉਹ ਫਿਰ ਬਿਆਨ ਨਹੀਂ ਕਰ ਸਕਦੇ। ਧਿਆਨ ਕਰਿਓ, ਮੈਂ ਆਪ ਜੀ ਦਾ ਧਿਆਨ ਕਿਉਂਕਿ ਰਹਾਓ ਵਾਲਾ ਬੰਦ ਹੈ ਇਸ ਪਾਸੇ ਲਿਜਾਣਾ ਚਾਹੁੰਦਾ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜਦੋਂ ਰਾਮਸਰ ਸਾਹਿਬ ਦੇ ਅਸਥਾਨ 'ਤੇ ਬੈਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕੀਤੀ, ਇੱਕ ਨਹੀਂ, ਦੋ ਨਹੀਂ, ਸੈਂਕੜੇ ਨਹੀਂ, ਹਜ਼ਾਰਾਂ ਸ਼ਬਦ ਸਤਿਗੁਰੂ ਜੀ ਨੇ ਉਚਾਰਨ ਕੀਤੇ। ਸੰਪਾਦਨਾ ਕਰਨੀ, ਗੁਰੂ ਨਾਨਕ ਸਾਹਿਬ ਦੀ ਬਾਣੀ ਕਿੱਥੇ ਹੋਣੀ ਚਾਹੀਦੀ ਹੈ, ਗੁਰੂ ਅੰਗਦ ਸਾਹਿਬ ਦੀ ਕਿੱਥੇ ਹੋਣੀ ਚਾਹੀਦੀ ਹੈ, ਭਗਤਾਂ ਦੀ ਬਾਣੀ ਕਿਹੜੀ ਜਗ੍ਹਾ 'ਤੇ ਹੋਣੀ ਚਾਹੀਦੀ ਹੈ। ਇਹ ਬੜਾ ਵੱਡਾ ਮਹਾਨ ਕਾਰਜ ਕਰ ਲਿਆ। ਕਰਨ ਤੋਂ ਬਾਅਦ ਇਹ ਨਹੀਂ ਕਿਹਾ ਕਿ ਮੈਂ ਕੀਤਾ, ਸੰਗਤ ਜੀ ਕਿਹਾ ਕਿਤੇ ਕਿ ਮੈਂ ਕੀਤਾ? ਅੱਜ ਕੋਈ ਕਵੀ ਕੋਈ ਕਵਿਤਾ ਲਿਖ ਲਵੇ, ਉਹਦੇ ਮਗਰ ਆਪਣਾ ਨਾਮ ਜ਼ਰੂਰ ਲਿਖਦਾ ਕਿ ਇਹ ਕਵਿਤਾ ਮੇਰੀ ਹੈ, ਪਰ ਸਦਕੇ ਜਾਈਏ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤੋਂ ਕੀ ਸਮਝਾਉਂਦੇ, ਕਹਿੰਦੇ ਤੇਰਾ ਕੀਤਾ ਜਾਤੋ ਨਾਹੀਂ ਮੈਨੂੰ ਯੋਗ ਕਿਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀਂ ਆਪੇ ਤਰਸ ਹੋਈ। ਮੇਰੇ ਵਿੱਚ ਤੇ ਪਰਮਾਤਮਾ ਗੁਣ ਹੀ ਕੋਈ ਨਹੀਂ ਹੈ, ਆਪ ਜੀ ਨੇ ਤਰਸ ਕਰਕੇ ਇਹ ਕੰਮ ਕਰਵਾ ਲਿਆ। ਜਦੋਂ ਭੰਗਾਣੀ ਦਾ ਜੰਗ ਹੋਇਆ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜਿੱਤ ਹੋਈ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਗੱਲ ਕਹੀ ਕਿ ਮੇਰੀ ਜਿੱਤ ਹੋਈ ਹੈ? ਨਹੀਂ, ਪਾਤਸ਼ਾਹ ਕੀ ਕਹਿੰਦੇ, ਭਈ ਜੀਤ ਮੇਰੀ ਕਿਰਪਾ ਕਾਲ ਕੇਰੀ, ਇਹ ਪਰਮਾਤਮਾ ਦੀ ਕਿਰਪਾ ਦੇ ਨਾਲ ਜਿੱਤ ਹੋਈ ਹੈ, ਇਹ ਤੇ ਵਾਹਿਗੁਰੂ ਦਾ ਸਦਕਾ। ਅੱਗੇ ਚੱਲੀਏ, ਜਦੋਂ ਗੁਰੂ ਦਾ ਸਿੱਖ ਇੱਕ ਦੂਜੇ ਨੂੰ ਮਿਲਦਾ ਤੇ ਕੀ ਬੁਲਾਉਂਦਾ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਦਾ ਮਤਲਬ ਕਿ ਖਾਲਸਾ ਵੀ ਵਾਹਿਗੁਰੂ ਜੀ ਦਾ, ਤੇ ਜਿਹੜੀ ਜਿੱਤ ਮਿਲੀ ਹੈ, ਜਿਹੜੀ ਫਤਿਹ ਮਿਲੀ ਹੈ, ਇਹ ਵੀ ਮੇਰੀ ਨਹੀਂ ਹੈ। ਜੇ ਮੈਂ ਐਗਜ਼ਾਮ ਦੇ ਵਿੱਚ ਫਸਟ ਨੰਬਰ 'ਤੇ ਆ ਗਿਆ ਤੇ ਇਹ ਜਿੱਤ ਮੇਰੀ ਨਹੀਂ। ਗੁਰੂ ਦੇ ਸਿੰਘ ਨੇ ਕੀ ਕਹਿਣਾ ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਗੁਣ ਕਹਿਤੇ, ਅੱਜ ਦਾ ਬਚਨ ਸਮਝਾ ਰਿਹਾ ਕਿ ਜਿਨ ਹਰ ਪਾਇਓ ਤਿਨੇ ਛਪਾਇਓ, ਰਹਾਓ ਵਾਲਾ ਬੰਦ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਆਪ ਜੀ ਰੋਜ਼ਾਨਾ ਦਰਸ਼ਨ ਕਰਦੇ ਹੋ ਟੀਵੀ 'ਤੇ ਵੀ, ਕਈ ਸੰਗਤਾਂ ਦੂਰ ਦਰੇਡੇ ਤੋਂ ਆ ਕੇ ਦਰਸ਼ਨ ਕਰਦੀਆਂ। ਸੰਗਤ ਜੀ, ਸਾਹਮਣੇ ਵਾਲੀ ਜਿਹੜੀ ਇਮਾਰਤ ਹੈ, ਦਰਸ਼ਨੀ ਡਿਉੜੀ ਤੋਂ ਅੱਗੇ ਲੰਘ ਕੇ, ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਸੋਨੇ ਦੀ ਸੇਵਾ ਕਰਾਈ, ਇੱਕ ਪਟੜਾ ਲਿਖ ਕੇ ਲਾਇਆ ਗਿਆ ਹੈ, ਧਿਆਨ ਨਾਲ ਪੜ੍ਹਿਓ। ਉਸ ਪਟੜੇ 'ਤੇ ਕੀ ਲਿਖਿਆ, ਜਦੋਂ ਕਿਤਾਬਾਂ ਨੂੰ ਪੜ੍ਹੀਦਾ ਤੇ ਇਹ ਪਤਾ ਲੱਗਦਾ ਹੈ ਕਿ ਇਹ ਪਟੜਾ ਲਿਖ ਕੇ ਲਾ ਦਿੱਤਾ ਗਿਆ ਸੀ ਕਿ ਇਹ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕੀਤੀ। ਮਹਾਰਾਜਾ ਰਣਜੀਤ ਸਿੰਘ ਕਹਿੰਦੇ ਬੜੇ ਨਾਰਾਜ਼ ਹੋਏ, ਕਹਿੰਦੇ ਮੈਂ ਕੌਣ ਹੁੰਦਾ ਸੇਵਾ ਕਰਨ ਵਾਲਾ, ਮੈਂ ਕੌਣ ਹੁੰਦਾ ਸੇਵਾ ਕਰਨ ਵਾਲਾ, ਅੱਜ ਕੀ ਲਿਖ ਕੇ ਲਗਾਇਆ ਹੈ, ਤੁਸੀਂ ਸਾਰੇ ਪੜ੍ਹਦੇ ਹੋ, ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣਾ ਪਰਮ ਸੇਵਕ ਸਿੱਖ ਜਾਣ ਕਰ ਇਹ ਸੇਵਾ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਜੀ ਪਰ ਦਇਆ ਕਰਕੇ ਕਰਾਈ। ਇਹ ਸਤਿਗੁਰ ਨੇ ਸੇਵਾ ਆਪ ਕਰਵਾ ਲਈ। ਤੋ ਸੰਗਤ ਜੀ, ਅੱਜ ਦਾ ਬਚਨ ਦ੍ਰਿੜ ਕਰੀਏ, ਕਦੇ ਵੀ ਆਪਣੀ ਮੋਹਰ ਨਹੀਂ ਲਾਉਣੀ। ਜਦੋਂ ਸਿੱਖ ਮਿਲਦਾ ਹੈ, ਇਹ ਲੈਸਨ ਪੜ੍ਹਦਾ ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਵੀ ਵਾਹਿਗੁਰੂ ਜੀ ਦੀ ਹੈ, ਕਿਰਪਾ ਹੈ। ਤੋ ਰਹਾਓ ਵਾਲੇ ਬੰਦ ਵਿੱਚ ਮੇਰੇ ਪਾਤਸ਼ਾਹ ਜੀ ਨੇ ਬੜਾ ਖੋਲ੍ਹ ਕੇ ਸਮਝਾਇਆ। ਆਓ ਸ਼ੁਰੂ ਤੋਂ ਸ਼ਬਦ ਦੀ ਵਿਚਾਰ ਨਾਲ ਜੁੜੀਏ ਜੀ।
ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ, ਜਲ ਕੀ ਮਾਛਲੀ ਚ ਚਰਾ ਖਜੂਰ।
ਵਿਦਵਾਨ ਲੋਕ, ਪੰਡਿਤ ਲੋਕ, ਆਲਮ ਫਾਜ਼ਲ ਲੋਕ ਆਪਣੇ ਗਿਆਨ ਦੇ ਆਸਰੇ ਤੇ ਕੋਈ ਗੱਲ ਕਹਿ ਰਿਹਾ ਹੈ ਕਿ ਪਰਮਾਤਮਾ ਬਹੁਤ ਨੇੜੇ ਹੈ, ਕੋਈ ਕਹਿ ਰਿਹਾ ਹੈ ਪਰਮਾਤਮਾ ਬਹੁਤ ਦੂਰ ਹੈ। ਭਗਤ ਨਾਮਦੇਵ ਜੀ ਕਹਿੰਦੇ ਇਹ ਤੇ ਉਹ ਗੱਲ ਹੋਈ ਕਿ ਜਿਵੇਂ ਇੱਕ ਜਲ ਦੀ ਮਛਲੀ ਉਹ ਯਤਨ ਕਰੇ ਕਿ ਮੈਂ ਖਜੂਰ ਤੇ ਚੜ ਜਾਣਾ ਹੈ, ਖਜੂਰ ਤੇ। ਸੰਗਤ ਜੀ, ਧਾਰਮਿਕ ਪੁਸਤਕਾਂ ਦੇ ਆਸਰੇ ਬਹਿਸ ਮਵਾਸੇ ਕਰਨੇ, ਦੂਸਰੇ ਨੂੰ ਹਰਾਉਣ ਦਾ ਯਤਨ ਕਰਨਾ, ਭਗਤ ਨਾਮਦੇਵ ਜੀ ਇਸ ਗੱਲ ਤੋਂ ਵਰਜ ਰਹੇ ਨੇ ਕਿ ਜਿਹੜਾ ਆਪਣੀ ਹਉਮੈ ਹੰਕਾਰ ਨੂੰ ਵਿਖਾਉਣਾ, ਇਹਦੇ ਤੋਂ ਭਗਤ ਨਾਮਦੇਵ ਜੀ ਨੇ ਅੱਜ ਦੇ ਮੁਬਾਰਕ ਬਚਨ ਦੇ ਵਿੱਚੋਂ ਵਰਜਿਆ ਹੈ।
ਕਾਏ ਰੇ ਬਕਬਾਦ ਲਾਇਓ, ਜਿਨ ਹਰ ਪਾਇਓ ਤਿਨਹਿ
ਛਪਾਇਓ। ਐ ਪੰਡਿਤ, ਐ ਵਿਦਵਾਨ, ਐ ਪੜ੍ਹੇ ਲਿਖੇ ਲੋਕ, ਕਿਉਂ ਵਿਅਰਥ ਦੀਆਂ ਗੱਲਾਂ ਕਰਦੇ ਹੋ ਕਿ ਪਰਮਾਤਮਾ ਦੂਰ ਹੈ, ਪਰਮਾਤਮਾ ਨੇੜੇ ਹੈ? ਜਿਹਨੇ ਪਰਮਾਤਮਾ ਨੂੰ ਪਾ ਲਿਆ ਉਹ ਨਹੀਂ ਦੱਸਦਾ, ਉਹ ਤੇ ਚੁੱਪ ਹੋ ਜਾਂਦਾ। ਗਿਆਨੀ ਸੰਤ ਸਿੰਘ ਜੀ ਮਸਕੀਨ ਇੱਕ ਉਦਾਹਰਨ ਦਿੰਦੇ ਸਾਡੀ ਸਮਝ ਵਿੱਚ ਆਉਣ ਵਾਲੀ, ਕਹਿੰਦੇ ਜਿਹੜੇ ਦਰਖਤ ਨੇ ਆਪਣੀਆਂ ਸ਼ਾਖਾਵਾਂ ਅਸਮਾਨ ਤੱਕ ਲੈ ਜਾਣੀਆਂ ਹੋਣ, ਉਹਨੂੰ ਆਪਣੀਆਂ ਜੜ੍ਹਾਂ ਵੀ ਪਤਾਲ ਦੇ ਵਿੱਚ ਹੇਠਾਂ ਖੜਨੀਆਂ ਪੈਣਗੀਆਂ। ਜਿਹੜਾ ਮਨੁੱਖ ਸਿਮਰਨ ਕਰਦਾ, ਜਿਹੜਾ ਸਿਮਰਨ ਅਭਿਆਸੀ ਹੈ, ਉਹ ਆਪਣਾ ਆਪ ਨਹੀਂ ਦਿਖਾਉਂਦਾ। ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਇੱਥੋਂ ਇੱਕ ਮੈਗਜ਼ੀਨ ਨਿਕਲਦਾ ਹੈ ਚੰਗੀ ਖੇਤੀ, ਉਹਦੇ ਵਿੱਚ ਮੈਂ ਪੜ੍ਹਿਆ ਕਿ ਇੱਕ ਫਸਲ ਅਸੀਂ ਬੀਜਦੇ ਹਾਂ ਛੱਟੇ ਨਾਲ, ਇੱਕ ਫਸਲ ਬੀਜਦੇ ਹਾਂ ਡਰਿੱਲ ਨਾਲ। ਯੂਨੀਵਰਸਿਟੀ ਦੇ ਜਿਹੜੇ ਮਾਹਰ ਨੇ ਉਹ ਕਹਿੰਦੇ ਜਿਹੜੀ ਫਸਲ ਬੀਜਾਂਗੇ ਡਰਿੱਲ ਨਾਲ ਉਹਦੀ ਪੈਦਾਵਾਰ ਜ਼ਿਆਦਾ ਹੁੰਦੀ ਹੈ। ਜ਼ਿਆਦਾ ਕਿਉਂ ਹੁੰਦੀ ਹੈ? ਕਿਉਂਕਿ ਜਿਹੜੇ ਦਾਣੇ ਨੇ ਉਹ ਮਿੱਟੀ ਦੇ ਵਿੱਚ ਨੱਪੇ ਜਾਂਦੇ ਨੇ ਅਤੇ ਜਿਹੜੇ ਦਾਣੇ ਉੱਪਰ ਰਹਿ ਗਏ ਉਹ ਉੱਗਦੇ ਨਹੀਂ ਛੱਟੇ ਨਾਲ। ਜਿੰਨੇ ਵੀ ਕੋਈ ਸਿਮਰਨ ਕਰਨਾ, ਬੰਦਗੀ ਕਰਨੀ, ਉਹਦਾ ਤਾਂ ਇਹ ਜੀਵਨ ਹੋਣਾ ਚਾਹੀਦਾ ਹੈ ਕਿ ਜਿਨ ਹਰ ਪਾਇਓ ਤਿੰਨੇ ਛਪਾਇਓ। ਉਹ ਪ੍ਰਗਟ ਨਹੀਂ ਕਰਦਾ ਕਿ ਮੈਨੂੰ ਵਾਹਿਗੁਰੂ ਜੀ ਮਿਲ ਗਏ ਨੇ, ਉਹ ਪਖੰਡ ਨਹੀਂ ਕਰਦਾ। ਉਹ ਜਿਵੇਂ ਜਗਨਨਾਥਪੁਰੀ ਦੇ ਵਿੱਚ ਇੱਕ ਪਾਂਡਾ ਅੱਖਾਂ ਮੀਟ ਕੇ ਕਹਿ ਰਿਹਾ ਸੀ ਮੈਨੂੰ ਤਰਲੋਕੀ ਦੇ ਦਰਸ਼ਨ ਹੋ ਰਹੇ, ਤਿੰਨਾਂ ਲੋਕਾਂ ਦੇ ਦਰਸ਼ਨ ਹੋ ਰਹੇ, ਗੁਰੂ ਨਾਨਕ ਸਾਹਿਬ ਜੀ ਨੇ ਸੰਸਾਰ ਦੇ ਸਾਹਮਣੇ ਸੱਚ ਪ੍ਰਗਟ ਕਰਨ ਲਈ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਭਾਈ ਸਾਹਿਬ ਇਹਦਾ ਆਹ ਜਿਹੜਾ ਲੋਟਾ ਜਿਹਦੇ ਵਿੱਚ ਲੋਕ ਮਾਇਆ ਪਾਉਂਦੇ ਨੇ ਇਹਨੂੰ ਚੁੱਕ ਕੇ ਇਹਦੇ ਪਿਛਲੇ ਪਾਸੇ ਰੱਖ ਦਿਓ। ਸੰਗਤ ਜੀ, ਜਦੋਂ ਲੋਟਾ ਪਿਛਲੇ ਪਾਸੇ ਰੱਖਿਆ ਤੇ ਅੱਖਾਂ ਉਸ ਪੰਡਿਤ ਨੇ ਖੋਲੀਆਂ, ਲੋਟਾ ਅੱਗੇ ਹੈ ਨਹੀਂ ਮਾਇਆ ਵਾਲਾ। ਜਿਹੜਾ ਕਹਿੰਦਾ ਸੀ ਤਰਲੋਕੀ ਦੇ ਦਰਸ਼ਨ ਹੋ ਰਹੇ ਨੇ ਉਹ ਘਬਰਾ ਗਿਆ, ਕਹਿੰਦਾ ਸਾਧੂ ਲੋਕੋਂ ਕੇ ਸਾਥ ਮਸਕਰੀ ਕਰਨਾ ਠੀਕ ਨਹੀਂ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਅਸੀਂ ਮਸਕਰੀ ਨਹੀਂ ਕਰ ਰਹੇ, ਤੁਸੀਂ ਤਾਂ ਪੰਡਿਤ ਜੀ ਕਹਿੰਦੇ ਸੀ ਤਿੰਨਾਂ ਲੋਕਾਂ ਦੇ ਦਰਸ਼ਨ ਹੋ ਰਹੇ ਨੇ ਤੇ ਲੋਟਾ ਤੇ ਤੁਹਾਡੇ ਲਾਗੇ ਹੀ ਹੈ, ਜਰਾ ਧਿਆਨ ਮਾਰੋ ਸਾਂ ਭਲਾ। ਸੰਗਤ ਜੀ, ਸਾਰਿਆਂ ਦੇ ਸਾਹਮਣੇ ਉਹਦਾ ਪਖੰਡ ਉੱਗੜ ਗਿਆ। ਕਹਿਣ ਤੋਂ ਭਾਵ ਜਿਹੜਾ ਵੀ ਬੰਦਗੀ ਕਰੇਗਾ, ਜਿਹੜਾ ਵੀ ਸਿਮਰਨ ਕਰੇਗਾ, ਉਹ ਇਹ ਨਹੀਂ ਕਹੇਗਾ ਕਿ ਮੈਨੂੰ ਪਰਮਾਤਮਾ ਮਿਲ ਪਿਆ, ਮੈਨੂੰ ਤਿੰਨਾਂ ਲੋਕਾਂ ਦੇ ਦਰਸ਼ਨ ਹੋ ਰਹੇ। ਇੱਥੇ ਕਹਿੰਦੇ ਸਨ ਗੜ ਸ਼ੰਕਰ ਦੇ ਅੰਦਰ ਜੋਗੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੇ ਭਾਈ ਤਿਲਕਾ ਜੀ ਨੇ ਸੱਚ ਸਮਝਾ ਦਿੱਤਾ ਸੀ ਕਿ ਸਾਨੂੰ ਤੇਰੇ ਸਵਰਗਾਂ ਦੀ ਲੋੜ ਨਹੀਂ ਹੈ। ਤੋ ਅੱਜ ਦਾ ਰਹਾਓ ਵਾਲਾ ਬੰਦ ਸਮਝਾ ਰਿਹਾ ਹੈ ਕਿ ਜਿਨ ਹਰ ਪਾਇਓ ਤਿਨ੍ਹਾਂ ਛੁਪਾਇਓ। ਜਿਨ੍ਹਾਂ ਨੇ ਵੀ ਵਾਹਿਗੁਰੂ ਜੀ ਨੂੰ ਪ੍ਰਾਪਤ ਕੀਤਾ ਉਹ ਫਿਰ ਛੁਪਾਉਣ ਦਾ ਯਤਨ ਕਰਦੇ, ਉਸ ਬੀਜ ਦੀ ਤਰ੍ਹਾਂ ਫਲੀਭੂਤ ਹੋਣਗੇ ਜਿਹੜਾ ਧਰਤੀ ਵਿੱਚ ਨੱਪਿਆ ਗਿਆ, ਤੇ ਜਿਹੜਾ ਧਰਤੀ ਵਿੱਚ ਨੱਪਿਆ ਗਿਆ ਉਹਨੂੰ 7 ਸਿੱਟੇ ਲੱਗਣਗੇ ਤੇ ਇੱਕ ਇੱਕ ਸਿੱਟੇ ਨੂੰ 100-100 ਦਾਣੇ ਹੋਣਗੇ। ਜਿਹੜਾ ਆਪਣਾ ਆਪ ਪ੍ਰਗਟ ਨਹੀਂ ਕਰੇਗਾ। ਤੋ ਸੰਗਤ ਜੀ ਆਓ ਅਗਲਾ ਬਚਨ ਭਾਈ ਸਾਹਿਬ ਜੀ ਦੀ ਰਸਨਾ ਤੋਂ ਸਰਵਣ ਕਰੀਏ।
ਪੰਡਿਤ ਹੋਏ ਕੈ ਵੇਦ ਬਖਾਨੈ, ਮੂਰਖ ਨਾਮ ਦਿਓ ਰਾਮ ਹੈ ਜਾਨੈ।
ਪੰਡਿਤ ਲੋਕ, ਪੰਡਿਤ ਤੋਂ ਭਾਵ ਵਿਦਵਾਨ ਲੋਕ, ਪੜ੍ਹੇ ਲਿਖੇ ਲੋਕ, ਜਿਹੜੇ ਧਾਰਮਿਕ ਪੁਸਤਕਾਂ ਦੀ ਵਿਚਾਰ ਕਰਦੇ, ਉਸ ਸਮੇਂ ਧਾਰਮਿਕ ਪੁਸਤਕਾਂ ਸਨ ਵੇਦ, ਉਸ ਤੋਂ ਬਾਅਦ 18 ਪੁਰਾਣ ਆਏ, ਸਿਮਰਤੀਆਂ ਆਈਆਂ, ਸ਼ਾਸਤਰ ਆਏ। ਇਹਨਾਂ ਸ਼ਾਸਤਰਾਂ ਦੀ ਵਿਚਾਰ ਕਰਨੀ ਮੁਬਾਰਕ ਹੈ, ਵੇਦ ਪੜ੍ਹਨੇ ਵੀ ਮੁਬਾਰਕ ਨੇ, ਸਤਿਗੁਰੂ ਜੀ ਨੇ ਇਹਦੇ ਤੋਂ ਵਰਜਿਆ ਨਹੀਂ ਹੈ। ਪਰ ਇਹਨਾਂ ਨੂੰ ਪੜ੍ਹ ਕੇ ਅੰਦਰ ਜਿਹੜੀ ਬਹਿਸ ਮਵਾਸਾ, ਕਿਸੇ ਨੂੰ ਨੀਵਾਂ ਵਿਖਾਉਣ ਦਾ ਯਤਨ ਕਰਨਾ, ਇਹਦੇ ਤੋਂ ਸਤਿਗੁਰੂ ਜੀ ਵਰਜਦੇ ਨੇ। ਭਗਤ ਨਾਮਦੇਵ ਜੀ ਕਹਿੰਦੇ ਮੂਰਖ ਨਾਮ ਦਿਓ ਰਾਮ ਹੈ ਜਾਨੈ। ਵੇਖੋ ਸਮਝਾਉਣ ਦਾ ਕਿੰਨਾ ਵਧੀਆ ਢੰਗ। ਉੱਤਮ ਵਕਤਾ ਦੀ ਇਹ ਨਿਸ਼ਾਨੀ ਹੈ ਕਿ ਉਹ ਆਪਣੇ ਆਪ 'ਤੇ ਗੱਲ ਟਿਕਾਉਂਦਾ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਉਣ ਵਾਸਤੇ ਇਹ ਬਚਨ ਕਹਿ ਕੇ ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ। ਇੱਥੇ ਵੀ ਭਗਤ ਨਾਮਦੇਵ ਜੀ ਕਹਿੰਦੇ ਮੂਰਖ ਨਾਮ ਦਿਓ ਰਾਮੇ ਜਾਨੇ। ਐ ਪੰਡਿਤ ਜੀ, ਮੈਂ ਤੇ ਕੇਵਲ ਪਰਮਾਤਮਾ ਦਾ ਨਾਮ ਸਿਮਰਨ ਕਰਨਾ ਜਾਣਦਾ। ਜਿਹੜਾ ਨਾਮ ਸਿਮਰਨ ਕਰੇਗਾ ਉਹਦੇ ਵਿੱਚ ਨਿਮਰਤਾ ਆਵੇਗੀ, ਉਹਦੇ ਵਿੱਚ ਹੰਕਾਰ ਨਹੀਂ ਆਵੇਗਾ, ਉਹਦੇ ਵਿੱਚ ਸਹਿਣਸ਼ੀਲਤਾ ਆਵੇਗੀ, ਉਹਦੇ ਵਿੱਚ ਮਿੱਠ ਬੋਲੜਾਪਣ ਆਵੇਗਾ। ਤੇ ਜਿਹਨੇ ਕੇਵਲ ਵਿਦਿਆ ਪੜ੍ਹਨੀ ਹੀ ਆਪਣਾ ਜੀਵਨ ਦਾ ਮਨੋਰਥ ਬਣਾ ਲਿਆ, ਤੇ ਵਿਦਿਆ ਦੇ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ, ਵਿਦਿਆ ਦਾ ਵਿਚਾਰਵਾਨ ਉਹ ਹੈ ਜੇਕਰ ਕੋਈ ਪਰੋਪਕਾਰ ਕਰਦਾ। ਵਿਦਿਆ ਵਿਚਾਰੀ ਤਾਂ ਪਰੋਪਕਾਰੀ, ਜੇ ਪਰੋਪਕਾਰ ਕਰਦਾ ਤਾਂ ਵਿਦਿਆ ਦਾ ਵਿਚਾਰਵਾਨ ਹੈ, ਜੇ ਪਰੋਪਕਾਰ ਨਹੀਂ ਕਰਦਾ ਫਿਰ ਵਿਦਿਆ ਕਾਹਦੇ ਲਈ ਇਹ ਪੜ੍ਹਦਾ ਪਿਆ ਹੈ। ਦੇਖਿਆ ਜਾਵੇ, ਮੈਨੂੰ ਖਿਮਾ ਕਰਿਓ, ਜੇਕਰ ਟੀਚਰ ਲੋਕ, ਅਧਿਆਪਕ ਲੋਕ ਆਪਣੇ ਵਿਸ਼ੇ ਨੂੰ ਧਿਆਨ ਨਾਲ ਪੜ੍ਹਾਉਣ, ਸਕੂਲ ਦੇ ਵਿੱਚ ਮੈਥ ਨੂੰ, ਇੰਗਲਿਸ਼ ਨੂੰ, ਪੰਜਾਬੀ ਨੂੰ, ਹਿੰਦੀ ਨੂੰ, ਕੋਈ ਵੀ ਵਿਸ਼ਾ ਹੈ, ਜੇਕਰ ਮਿਹਨਤ ਲਾ ਕੇ ਬੱਚੇ ਨੂੰ, ਸਟੂਡੈਂਟ ਨੂੰ ਪੜ੍ਹਾਉਣਗੇ ਤੇ ਬੱਚੇ ਨੂੰ ਟਿਊਸ਼ਨ ਰੱਖਣ ਦੀ ਲੋੜ ਨਹੀਂ ਜੇ ਪੈਣੀ। ਤੇ ਜੇਕਰ ਉਸ ਟੀਚਰ ਨੇ ਇਹ ਸੋਚਿਆ ਕਿ ਮੈਂ ਸਕੂਲ ਵਿੱਚ ਨਹੀਂ ਪੜ੍ਹਾਉਣਾ, ਸ਼ਾਮ ਨੂੰ ਇਹ ਬੱਚਾ ਮੇਰੇ ਘਰ ਆਵੇ ਤੇ ਮੈਂ ਇਹਨੂੰ ਟਿਊਸ਼ਨ ਪੜ੍ਹਾਉਣੀ ਹੈ, ਫਿਰ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਇਹ ਵਿਦਿਆ ਦਾ ਵਿਚਾਰਵਾਨ ਨਹੀਂ ਹੈ, ਇਹ ਪਰੋਪਕਾਰੀ ਨਹੀਂ ਹੈ। ਤੇ ਜਿਹੜਾ ਇਹ ਕੰਮ ਨਹੀਂ ਕਰਦਾ, ਗੁਰੂ ਨਾਨਕ ਸਾਹਿਬ ਜੀ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਹਨੂੰ ਸਮਝਾਉਂਦੀ, ਤੈ ਨਰ ਕਿਆ ਪੁਰਾਣ ਸੁਣ ਕੀਨਾ। ਐ ਮਨੁੱਖ, ਤੂੰ ਧਾਰਮਿਕ ਪੁਸਤਕਾਂ ਨੂੰ ਪੜ੍ਹਦਾ ਹੈ, ਇਹਨਾਂ ਨੂੰ ਸੁਣਦਾ ਹੈ, ਇਹਦਾ ਸੁਣਨ ਦਾ ਲਾਭ ਕੀ ਹੋਇਆ? तै नर क्या प्राण सुन कीना अन्न पावनी भगतनी उपजी भूखे दाना दीना। तू कदी भुखे मनुख नू भोजन छकाया है? तेरे घर दे विच कोई भुखा मनुख आ गया कि तेरे मन विच चाहत पैदा होई कि मैं इनू प्रशादा छका दिया? तेरा धार्मिक पुस्तकां पढ़न दा ज्ञान एकत्र करन दा लाभ की होया? गुरु नानक साहब जी इहो जे मनुख दी घड़त घड़ना चाहुंदे ने जिहड़ा सचियार होवे। किव सचियारा होई है, किव कूड़ा टुटे पाल, हुक्म रजाई नानक लिखिया नाल। सचियार मनुख, जिहड़ा सचियार मनुख है वह विद्या भी बच्चे नू ध्यान नाल पढ़ावेगा, वह विद्या नू वेचेगा नहीं। गुरु नानक साहब जी ने पट्टी बाणी दे विच, गुरु अमरदास जी ने पट्टी बाणी विच ये गल समझाई। समय दे मूजब मैं बेनती करा सस्से अखर तो समझाउंदे। गुरु अमरदास सच्चे पातशाह की समझाउंदे, कहंदे सस्सै संजम ना गयो मूड़े, एक दान तो एक उथाई लिया, साई पुत्री जजमान की सा तेरी, एत तान खादे तेरा जन्म गया। जेड़ा पंडित अपने जजमान दे कोलों अपनी धी दे व्याह दे पैसे मंगदा है, गुरु साहब कहंदे ओहो जी पुत्री जजमान दी सी, ओहो जी तेरी, तू उस दी धी दे पैसे मंगे, ए तान खा के तेरा जन्म व्यर्थ चला गया, व्यर्थ। मैनू दसदिया खुशी हो रही है, सचखंड श्री हरिमंदर साहब दे मैं कई गुरु घर दे कीर्तनियां नू जानदा हाँ, जिन्हां ने अपने जीवन का निशाना बनाया कि एक ते किसे दी जदों धी व्याहुण योग है आनंद कारज है उस तों पैसे नहीं लैने, ते दूसरा जेकर किसे दा मृतक दा समागम है उत्थों माया नहीं लैनी। उन्हां दी सोच नू मुबारक है, बहुत वधिया सोच उन्हां दी। गुरु अमरदास सच्चे पातशाह जी का उपदेश कुमार है, जिहड़ा पढ़िया लिखिया लोग है विद्वान लोग ने उन्हां ते संसार नू पूरने पौने सन पूरने, पर जेकर उही विद्या नू वेचनी शुरू कर देना कि ट्यूशन रखाओगे उत्थे 1500-2000 रुपए दोगे तानू एक सबजैक्ट पढ़ावांगे, भाई कॉलेज दे विच तुहानू जिहड़ी तनखाह मिलती है वह किस काम की मिलती है, स्कूलों दे विच जो सरकार पे करती पई है वह किस काम की करती पई है। क्योंकि अज उपदेश आया है इस करके मैं बचन कर रहा हाँ। भगत नामदेव जी सानू समझाउंदे कि जेकर टीचर लोग विद्वान लोग पढ़े लिखे लोग तनदेही दे नाल बच्चियां नू पढ़ाउण ते बच्चियां नू ट्यूशन रखण दी लोड़ नहीं। संगत जी थोड़ा समा बाकी है, बेनती है आप जी दे चरणा दे विच कि बाबा बंदा सिंह बहादुर सिख कौम दे पहले बादशाह जिन्हां दियां अखां दे सामने उन्हां दा 4 साल दा बच्चा गोदी विच बिठा दिता गया, बाबा जी दे हाथ विच खंजर फड़ाया गया, कहंदे अपने बच्चे नू जिवा करो, अपने बच्चे नू कतल करो। बाबा बंदा सिंह बहादुर कहंदे फर्कशियर मेरी गोदी विच जे तेरा भी बच्चा बैठा हुंदा मैं उन्नू भी जिवा ना करदा। मेरे पातशाह गुरु गोबिंद सिंह जी ने सिखाया है कि बच्चे ते वार नहीं करना, इस्त्री ते वार नहीं करना, बुजुर्ग ते वार नहीं करना। तू मैनू अपने बच्चे की गल करदा कि इनू जिवा करो, ये नहीं हो सकता। ਬਾਬਾ ਬੰਦਾ ਸਿੰਘ ਬਹਾਦਰ ਦੀ ਗੋਦੀ ਦੇ ਵਿੱਚ ਬੈਠਿਆਂ ਹੋਇਆਂ ਉਹਨਾਂ ਦਾ 4 ਸਾਲ ਦਾ ਬੱਚਾ, 4.25 ਸਾਲ ਦਾ ਬੱਚਾ ਬਾਬਾ ਅਜੈ ਸਿੰਘ, ਜਲਾਦ ਨੇ ਹੱਥ ਵਿੱਚ ਛੁਰਾ ਫੜਿਆ, ਉਸ ਮਾਸੂਮ ਬੱਚੇ ਦੀ ਇਹ ਛਾਤੀ ਪਾੜ ਦਿੱਤੀ। ਸਾਰਾ ਵਾਤਾਵਰਨ ਚੀਕਾਂ ਦੇ ਨਾਲ ਭਰ ਗਿਆ। ਧੰਨ ਨੇ ਬਾਬਾ ਬੰਦਾ ਸਿੰਘ ਬਹਾਦਰ, ਉਹਨਾਂ ਨੇ ਇਹ ਸਾਰਾ ਕੁਝ ਸਹਿਣ ਕਰ ਲਿਆ। ਉਹਨਾਂ ਨੇ ਬਾਣੀ ਦੇ ਉਪਦੇਸ਼ ਨੂੰ ਦ੍ਰਿੜ ਕੀਤਾ ਸੀ ਕਿ ਸੇਵਕ ਕੀ ਓੜਕ ਨਿਭਹੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਚੀਤ। ਸਾਰਾ ਵਾਤਾਵਰਨ ਬੱਚੇ ਦੀਆਂ ਕਿਲਕਾਰੀਆਂ ਦੇ ਨਾਲ ਭਰ ਗਿਆ। ਬਾਬਾ ਜੀ ਸਹਿਣ ਕਰ ਗਏ। ਹੁਣ ਛੋਟੇ ਜਿਹੇ ਮਾਸੂਮ ਬੱਚੇ ਦਾ ਤੜਫਦਾ ਹੋਇਆ ਦਿਲ ਜਦੋਂ ਇੱਕ ਪਿਤਾ ਦੇ ਮੂੰਹ ਵਿੱਚ ਪਿਆ ਹੋਵੇਗਾ, ਇਹ ਗੱਲ ਕਹਿਣੀ ਸੌਖੀ ਹੈ, ਸਹਿਣੀ ਔਖੀ ਹੈ। ਕਿਵੇਂ ਸਹਿਣ ਕੀਤਾ ਹੋਵੇਗਾ ਬਾਬਾ ਬੰਦਾ ਸਿੰਘ ਬਹਾਦਰ ਨੇ? ਸੰਗਤ ਜੀ, ਇੱਕ ਨਹੀਂ, ਇਹੋ ਜਿਹੀਆਂ ਅਨੇਕਾਂ ਘਟਨਾਵਾਂ ਵਾਪਰੀਆਂ। ਜ਼ਕਰੀਆ ਖਾਨ ਨੇ ਸਾਡੇ ਸਿੰਘਾਂ ਦੇ 700 ਗੱਡੇ ਭਰ ਲਏ, 700 ਗੱਡੇ। ਮੈਂ ਸੋਚਦਾ ਹਾਂ ਸਿੰਘਾਂ ਦੇ ਸਿਰਾਂ ਦੇ ਕੱਟ ਕੱਟ ਕੇ ਜਿਹੜੇ 700 ਗੱਡੇ ਭਰੇ, ਜੇ ਇੱਕ ਗੱਡੇ ਦੇ ਵਿੱਚ 20 ਸਰੀਰ ਵੀ ਹੋਣ, 20 ਸਿਰ ਵੀ ਹੋਣ, ਗਿਣਤੀ ਕਰਿਓ ਭਲਾ ਕਿੰਨੇ ਕੁ ਬਣ ਜਾਂਦੇ ਨੇ। 14,000 ਪ੍ਰਣਾਮ ਹੈ ਉਹਨਾਂ ਸ਼ਹੀਦਾਂ ਨੂੰ, ਫਦਕੇ ਉਹਨਾਂ ਕੁਰਬਾਨੀਆਂ ਤੋਂ। ਉਹਨਾਂ ਦਾ 300 ਸਾਲਾ ਸ਼ਹੀਦੀ ਦਿਹਾੜਾ ਆ ਰਿਹਾ। ਸਿੱਖ ਪੰਥ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਮਹਾਨ ਨਗਰ ਕੀਰਤਨ ਗੁਰਦਾਸ ਨੰਗਲ ਦੀ ਗੜੀ ਤੋਂ, ਜਿੱਥੋਂ ਬਾਬਾ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਆਰੰਭ ਹੋ ਕੇ ਅਜਨਾਲਾ, ਅਟਾਰੀ, ਬੀੜ ਬਾਬਾ ਬੁੱਢਾ ਸਾਹਿਬ, ਤਰਨ ਤਾਰਨ, ਸੁਲਤਾਨਪੁਰ ਲੋਧੀ, ਅੰਬਾਲਾ ਸ਼ਹਿਰ, ਇਸ ਰਸਤੇ ਤੋਂ ਹੁੰਦਿਆਂ ਹੋਇਆਂ ਉਸ ਜਗ੍ਹਾ 'ਤੇ ਪਹੁੰਚੇਗਾ ਜਿੱਥੇ ਬਾਬਾ ਜੀ ਨੂੰ ਸ਼ਹੀਦ ਕੀਤਾ ਗਿਆ। ਸਾਰੀ ਸੰਗਤ ਦੇਸ਼ ਵਿਦੇਸ਼ ਵਿੱਚ ਸਰਵਣ ਕਰ ਰਹੀ ਹੈ। ਬੇਨਤੀ ਹੈ ਕਿ ਇਸ ਸ਼ਹੀਦੀ ਸਮਾਗਮ ਦੇ ਸੰਬੰਧ ਵਿੱਚ ਜੋ ਨਗਰ ਕੀਰਤਨ ਆਰੰਭ ਕੀਤਾ ਗਿਆ ਜਾਂ ਜੋ ਗੁਰਮਤਿ ਸਮਾਗਮ ਹੋਣੇ ਨੇ ਪਿੰਡਾਂ ਅੰਦਰ, ਸ਼ਹਿਰਾਂ ਅੰਦਰ, ਅੱਜ ਵੀ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਇੱਕ ਬਹੁਤ ਵੱਡਾ ਗੁਰਮਤਿ ਟ੍ਰੇਨਿੰਗ ਕੈਂਪ ਲੱਗ ਰਿਹਾ। ਇਸੇ ਸੰਬੰਧ ਵਿੱਚ ਉਹਨਾਂ ਸਿੰਘਾਂ ਨੂੰ ਪ੍ਰਣਾਮ ਕਰਨ ਵਾਸਤੇ, ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਨ ਵਾਸਤੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਹਨਾਂ ਵਾਕਾਂ 'ਤੇ ਚੱਲ ਕੇ ਵਿਖਾਇਆ, ਜੋ ਅਸੀਂ ਛੋਟੇ ਹੁੰਦਿਆਂ ਕਿਤਾਬ ਵਿੱਚ ਪੜ੍ਹਦੇ ਸਾਂ ਕਿ ਸਾਨੂੰ ਥਾਪਣਾ ਗੁਰੂ ਗੋਬਿੰਦ ਸਿੰਘ ਦੀ ਸੀਫ ਤਲੀ 'ਤੇ ਰੱਖਣਾ ਜਾਣਦੇ ਹਾਂ, ਤੱਤੀ ਤਵੀ 'ਤੇ ਬੈਠ ਕੇ ਗੀਤ ਗਾਈਏ, ਆਰੇ ਹੇਠ ਵੀ ਜ਼ਿੰਦਗੀ ਮਾਣਦੇ ਹਾਂ, ਸੀਸ ਗੰਜ 'ਤੇ ਗੜੀ ਚਮਕੌਰ ਵਾਲੀ ਸਾਨੂੰ ਅੱਜ ਵੀ ਜੂਝਣਾ ਦੱਸਦੇ ਨੇ, ਜਾ ਕੇ ਪੁੱਛ ਲਓ ਕੰਧ ਸਰਹੰਦ ਦੀ ਨੂੰ ਬਾਲ ਚਿਣੇ ਹੋਏ ਕਿੱਦਾਂ ਹੱਸਦੇ ਨੇ। ਆਪੋ ਆਪਣੇ ਵਿੱਤ ਅਨੁਸਾਰ ਜਿਹੜੇ ਵੀਰ ਨਗਰ ਕੀਰਤਨ ਨਾਲ ਜਾਣਾ ਚਾਹੁੰਦੇ ਨੇ ਜਾ ਸਕਦੇ ਨੇ, ਅਤੇ ਬਾਕੀ ਵੀਰ ਸਵਾਗਤੀ ਗੇਟ ਨਗਰ ਕੀਰਤਨ ਦਾ ਸਵਾਗਤ ਕਰਨ ਦੀ ਕਿਰਪਾਲਤਾ ਕਰਨ। ਸਾਰੀਆਂ ਸੰਗਤਾਂ ਦਾ ਤੈ ਦਿਲ ਤੋਂ ਧੰਨਵਾਦ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਨਵਾਦ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਥੇਦਾਰ ਅਵਤਾਰ ਸਿੰਘ ਜੀ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਦਾ ਧੰਨਵਾਦ। ਸ਼ਬਦ ਦੀਆਂ ਆਖਰੀ ਪੰਕਤੀਆਂ ਭਾਈ ਗੁਰਸੇਵਕ ਸਿੰਘ ਜੀ, ਆਓ ਉਹਨਾਂ ਦੀ ਰਸਨਾ ਤੋਂ ਸਰਵਣ ਕਰੀਏ ਜੀ।
ਪੰਡਿਤ ਹੋਏ ਕੈ ਵੇਦ ਬਖਾਨਾ,
मूरख नाम देओ राम है जाने। वाहिगुरु जी का खालसा, वाहिगुरु जी की फतेह।